असमर्थ ने। ते फिर जे जमुना नदी दे किनारे ते बैठे हुए हुंदे ने ते तामी उस अकाल पुरख वाहिगुरु जी दी सिफत सलाह करदे ने, उस अकाल पुरख वाहिगुरु दी वडियाई करदे हन। ते जे कदे उन्हां नूं गोदावरी दे किनारे ते भी बैठण दा मौका मिलिया तामी उस अकाल पुरख वाहिगुरु दी सिफत कीती, अकाल पुरख वाहिगुरु दी शलाघा कीती। भावें बहुते इतिहासकारां ने इस घटना दा जिक्र तां नहीं कीता, पर पंथ रतन संत ज्ञानी गुरबचन सिंह जी खालसा पिंडरां वाले ये विचार समझांदे दर्शांदे सन तालीम देण दे मौके ते कि दशमेश पिता जी नगीना काट वाले स्थान ते जदों बैठे हुए सन उन्हां दी अजेही नज़र पई कि जितने भी उस धरती ते मिट्टी दे टुकड़े पत्थर दे टुकड़े सन वो सारे नगीनिया वांग चमकन लग पे। पर इस स्थान से आप गोदावरी दे थोड़े थोड़े पानी विच खलो के ना जाने कितनी देर तक जपजी साहब दा जाप करते रहते, जपजी दे पाठ करते रहते और अकाल पुरख वाहिगुरु दी सिफत सलाह दे संबंध विच ओ पवित्र शब्द दोहराते रहते। अंत न सिफती कहन न अंत, अंत न करण है देन न अंत जप साहिब। हां भावें बहुत सारे विद्वाना ने बहुत सारे सियाने लोगों ने यही विचार दिता है कि जे कोई गुरु गोबिंद सिंह जी का नाम अपने मुख तो लै लवे ओदा मुख पवित्र हो जाता है। जे कोई अपने मुख तो गुरु गोबिंद सिंह जी का नाम उचारण करन लग पवे ओदे दुश्मन भी ओदे मित्र हो जाते ने। नाम लईए गुरु गोबिंद सिंह दा हो जांदा ए मुख पवित्र, नाम लईए गुरु गोबिंद सिंह दा शत्रु ते सब होमन मित्र। प्याला खो श्री वाह करतार सिंह बलगन कहंदे ने उन ते साधक लोग उना दा नाम सिमर के इंजी समझदे ने जिवें बंदगी हो गई भगती हो गई ते ओदे नाम दी सास सास तस्बी फेर देने माला फेर देने। भाई गुरदास सिंह जी जो उना दे दरबारी कवि भी सन गुरु हराय साहब जी तो वरसाए हुए सिखी दे प्रमुख प्रचारक भी सन, काबल विच भाई गोंदे तो बाद इना ने प्रचार दी सेवा भी की थी। ओ गुरु हराय साहब जी तो लै के गुरु हरकृष्ण साहिब श्री गुरु तेग बहादुर साहिब ते फिर श्री दशमेश पिता जी दे दर्शन दीदार करके जो मुतासर होए प्रभावित होए ते उन्होंने कहा गल इको ही है हर गुर गोविंद ते आई है सच अमृत वेला। प्याला खो श्री अमृत वेले कहंदे ने अकाल पुरख वाहिगुरु दा नाम लही जाओ जां जपी जाओ लगातार, कोई वाहिगुरु वाहिगुरु कही जावे ते कोई धन गुरु गोबिंद सिंह साहिब धन गुरु गोबिंद सिंह साहिब कही जावे। प्रोफेसर दर्शन सिंह जी लुधियाना वाले अजकल कैनेडा रहिंदे ने ते कई बारी महापुरुष जदों संगरूर दे इलाके वे जांदे हुंदे सन प्यार ते सत्कार दे नाल रहन सबाई दा कीर्तन उथे रक्षा करदे सन तां जो दोनां जथे पंथ दीयां महान शख्सियतां तों वरसाए होए गुरमुख एकत्र हो के लाभ प्राप्त कर सकन। बड़े वजद विच आ के ओ कितना कितना समा एहो ही कही जांदे हुंदे सन धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब। तो भाई साहब भाई गुरदास सिंह जी कहंदे ने कोई अमृत वेले उठ के वाहिगुरु वाहिगुरु कही जावे ते कोई साधक धन गुरु गोबिंद सिंह साहिब धन गुरु गोबिंद सिंह साहिब कही जावे लाभ इको जाई प्राप्त होना है, क्योंकि उस वाहिगुरु दा ते गुरु गोबिंद सिंह जी दा भेद कोई नहीं। पर ओ गुरु गोबिंद सिंह साहिब जी कितनी हलेमी ते नम्रता नाल कहंदे ने मोक उदास तमन का जानू दसम ग्रंथ बचित्र नाटक, मैं उस अकाल पुरख वाहिगुरु दा दास रहा हां, मैं उस अकाल पुरख वाहिगुरु दा अदना जिहा सेवक हां जे वो अपनी सेवा विच ला लवे। सेवा भी तिजोर नाल नहीं हुंदी, सेवा भी सियाणप नाल नहीं हुंदी। भावें अज दा सिख ते बहुती वारी सेवा करके मान ही करदा है, मैं बड़ी सेवा कीती है ਜੇ ਮੈਂ ਨਾ ਹੁੰਦਾ ਤੇ ਪਤਾ ਨਹੀਂ ਅਸਮਾਨ ਗਿਰ ਜਾਂਦਾ ਪਿਆ ਲੱਖੋ ਸ੍ਰੀ ਵਾਹ। ਪਰ ਸਿੱਖ ਦੀ ਤੇ ਜ਼ਿੰਦਗੀ ਹੈ ਕਿ ਉਹ ਜਦੋਂ ਗੁਰੂ ਵੱਲੋਂ ਸੇਵਾ ਪ੍ਰਾਪਤ ਹੋਵੇ ਆਪਣੇ ਧਨ ਭਾਗ ਸਮਝੇ, ਇਹ ਸਮਝ ਲਵੇ ਕਿ ਮਾਲਕ ਨੇ ਮੈਨੂੰ ਆਪਣੀ ਸੇਵਾ ਵਿੱਚ ਲਾ ਲਿਆ। ਕਿਉਂਕਿ ਜਿਸ ਨੂੰ ਲਾਏ ਲਹੇ ਸੋ ਲਾਗੈ ਭਗਤ ਤੁਹਾਰਾ ਸੋਈ ਸੁਹੀ ਮਹੱਲਾ ਪੰਜਵਾਂ। ਜਿਸ ਨੂੰ ਸੇਵਾ ਵਿੱਚ ਲਾਉਂਦਾ ਉਹ ਸੇਵਾ ਵਿੱਚ ਲੱਗਦਾ। ਹਰ ਇੱਕ ਇਨਸਾਨ ਤੋਂ ਸੇਵਾ ਨਹੀਂ ਹੁੰਦੀ। ਅਸੀਂ ਬੜਾ ਉਪਦੇਸ਼ ਵੀ ਦਿੰਦੇ ਹਾਂ ਸੇਵਾ ਕਰਨੀ ਚਾਹੀਦੀ ਹੈ, ਸੰਗਤਾਂ ਨੂੰ ਵੀ ਪ੍ਰੇਰਨਾ ਕਰੀ ਦਈਏ ਸੇਵਾ ਕਰੀ ਦਈਏ, ਪਰ ਕਦੇ ਆਪਣੇ ਘਰ ਦੀਆਂ ਚੱਟੀਆਂ ਦੇਖੋ ਤੇ ਜਿੱਥੇ ਅਸੀਂ ਲੋਕ ਰਹਿੰਦੇ ਹਾਂ ਕੀਰਤਨ ਵਾਲੇ ਕਥਾ ਵਾਲੇ ਰਹਿੰਦੇ ਨੇ ਉਹਨਾਂ ਦੀਆਂ ਚੱਟੀਆਂ ਵੀ ਦੇਖਿਆ ਕਰੋ ਪਿਆਲਾ ਖੋ ਸੇਵਾ। ਉਹਨਾਂ ਦਾ ਇਹੋ ਹੀ ਸਾਡਾ ਇਹੋ ਹੀ ਵਿਚਾਰ ਹੁੰਦਾ ਵੀ ਦੂਸਰੇ ਆਉਣ ਚਾਚੇ ਵਰਗੇ ਤੇ ਇਹ ਵੀ ਸੇਵਾ ਕਰ ਜਾਣ ਪਿਆਲਾ ਖੋ ਸ੍ਰੀਵਾ। ਕਿਉਂਕਿ ਖਾਲੀ ਸਾਡਾ ਨਜ਼ਰੀਆ ਕਹਿਣ ਦਾ ਹੀ, ਸਾਡਾ ਨਜ਼ਰੀਆ ਸਿਰਫ ਸਮਝਾਉਣ ਦਾ ਹੀ ਹੈ, ਕਿਉਂਕਿ ਅਸੀਂ ਖੁਦ ਇਸ ਵਿਚਾਰਧਾਰਾ ਨੂੰ ਸਮਝਦੇ ਨੇ। ਹਾਂ ਇਹ ਸੇਵਾ ਬੜੀ ਵੱਡੀ ਸੇਵਾ ਹੈ। ਟੋਰਾਂਟੋ ਦੋ ਨੌਜਵਾਨ ਸਿੰਘ ਹਰ ਸੈਟਰਡੇ ਨੂੰ ਆ ਕੇ ਸਾਰੀ ਸਫਾਈ ਕਰ ਜਾਂਦੇ ਸਨ ਤੇ ਫਿਰ ਚੁੱਪ ਕਰਕੇ ਆਮ ਸੰਗਤ ਦੇ ਆਉਣ ਤੋਂ ਪਹਿਲਾਂ ਖਿਸਕ ਜਾਂਦੇ ਸਨ। ਇੱਕ ਦਿਨ ਮੈਂ ਉਹਨਾਂ ਨੂੰ ਦੇਖਿਆ, ਗੱਲਬਾਤ ਕੀਤੀ, ਮੈਂ ਕਿਹਾ ਅਸਲ ਲਾਭ ਤੇ ਤੁਸੀਂ ਲੈ ਜਾਂਦੇ ਹੋ, ਬੜਾ ਔਖਾ ਹੈ। ਇਹ ਮਾਂ ਵਿੱਚ ਉਂਝ ਖੂਬੀ ਹੈ ਕਿ ਉਹ ਆਪਣੇ ਬੱਚੇ ਦਾ ਮਹਿਲਾ ਸਾਫ਼ ਕਰ ਦਈਏ। ਧੰਨ ਹੈ ਉਹ ਗੁਰੂ ਦਾ ਸਿੱਖ ਜਿਹੜਾ ਸਾਧ ਸੰਗਤ ਦੀ ਮੈਲ ਸਾਫ਼ ਕਰਦਾ ਹੈ। ਪਿਆਰ ਲੱਖੋ ਸ੍ਰੀ ਵਾਹ। ਉਹ ਆਉਂਦੇ ਸਨ, ਸਾਰੀ ਸਫਾਈ ਕਰ ਜਾਂਦੇ ਸਨ ਔਰ ਅਸੀਂ ਕਈ ਵਾਰੀ ਇੱਕ ਦੂਸਰੇ ਵੱਲ ਦੇਖਦੇ ਰਹਿੰਦੇ ਸਨ। ਤੋ ਆਮ ਤੌਰ ਤੇ ਸੇਵਾ ਉਹ ਹੀ ਕਰਦਾ ਜਿਸ ਤੇ ਵਾਹਿਗੁਰੂ ਕਿਰਪਾ ਕਰੇ, ਸੇਵਾ ਜਿਸ ਤੇ ਉਹ ਬਖਸ਼ਿਸ਼ ਕਰਦਾ ਉਹ ਹੀ ਸੇਵਾ ਕਰਦਾ। ਹਰ ਇੱਕ ਤੋਂ ਸੇਵਾ ਨਹੀਂ ਹੋ ਸਕਦੀ। ਬੇਨਤੀ ਕਰ ਰਹੇ ਸਾਂ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਤ੍ਰਿਪਤ ਨਹੀਂ ਹੁੰਦੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ ਆਪਣੇ ਆਪ ਨੂੰ ਵਾਹਿਗੁਰੂ ਦਾ ਸੇਵਕ ਸਮਝ ਕੇ ਇਹ ਕਹਿੰਦੇ ਨੇ, ਇਹ ਵੀ ਮੇਰੇ ਭਾਗ ਨੇ, ਮੈਨੂੰ ਉਸ ਮਾਲਕ ਨੇ ਆਪਣਾ ਸੇਵਕ ਬਣਾ ਲਿਆ, ਆਪਣਾ ਦਾਸ ਬਣਾ ਲਿਆ। ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਜੇ ਕਿਸੇ ਸਿੱਖ ਤੇ ਗੁਰੂ ਨਜ਼ਰ ਕਰਕੇ ਆਪਣੀ ਸੇਵਾ ਵਿੱਚ ਲਾ ਲਵੇ, ਆਪਣੀ ਸੇਵਾ ਦੀ ਬਖਸ਼ਿਸ਼ ਕਰ ਲਵੇ। ਤੋ ਕਹਿੰਦੇ ਯੋਗੀ ਅੱਲਾ ਯਾਰ ਖਾਂ, ਮੁਸਲਮਾਨ ਸ਼ਾਇਰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਿਹਤਰੀਨ ਤਰੀਕੇ ਨਾਲ ਸਿਫਤ ਸਲਾਹ ਕੀਤੀ ਹੈ, ਕਹਿੰਦੇ ਨੇ ਜਦੋਂ ਵੀ ਕੋਈ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਤੰਬੂ ਵਿੱਚ ਉਹਨਾਂ ਦੇ ਖੇਮੇ ਵਿੱਚ ਉਹਨਾਂ ਦੇ ਕਮਰੇ ਵਿੱਚ ਜਾ ਕੇ ਦੇਖਦਾ ਦੀਦਾਰ ਕਰਦਾ ਸੀ ਤੇ ਅੰਦਰੋਂ ਤੂੰ ਹੀ ਦੀ ਆਵਾਜ਼ ਹੀ ਸੁਣਾਈ ਦਿੰਦੀ ਸੀ। ਕਹਿੰਦੇ ਨੇ ਗੋਬਿੰਦ ਭੀ ਸ਼ਬਾਸ਼ ਹੋਏ, ਗੋਬਿੰਦ ਭੀ ਸ਼ਬਾਸ਼ ਹੋਏ, ਖੇਮੇ ਮੇਂ ਜਾ ਕਰ ਦੇਖਾ ਤੋ ਵਹੀ ਬੈਠੇ ਹੈ ਗਰਦਨ ਕੋ ਚੁਕਾ ਕਰ, ਹੈ ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਹੈ ਤੂੰ ਹੀ ਤੂੰ ਮੂੰਹ ਸੇ ਨਿਕਲਤਾ, ਯੋਗੀ ਅੱਲਾ ਯਾਰ ਖਾਂ। ਇਸੇ ਲਈ ਤਾਂ ਸ਼ਾਹ ਨੂੰ ਵੀ ਪੱਤਰ ਲਿਖ ਰਹੇ ਨੇ ਤੇ ਸਿੱਧੀ ਆਪਣੀ ਵਿਚਾਰ ਨਹੀਂ ਲਿਖ ਰਹੇ। ਜਿਸ ਮਾਲਕ ਤੇ ਭਰੋਸਾ ਹੈ, ਜਿਸ ਮਾਲਕ ਤੇ ਯਕੀਨ ਹੈ, ਪਹਿਲਾਂ ਉਹਦੀ ਸਿਫਤ ਕਰ ਰਹੇ ਨੇ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਹ ਸਮਝਦੇ ਨੇ ਕਿ ਸਾਹਿਬ ਦੀ ਸਿਫਤ ਗੋਬਿੰਦ ਸਿੰਘ ਦੀ ਸਿਫਤ ਹੈ, ਸਾਹਿਬ ਦੀ ਸਲਾਹ ਗੋਬਿੰਦ ਸਿੰਘ ਦੀ ਸਲਾਹ ਹੈ, ਸਾਹਿਬ ਦੀ ਵਡਿਆਈ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ, ਸਾਹਿਬ ਦੀ ਉੱਚਤਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਉੱਚਤਾ ਹੈ, ਸਾਹਿਬ ਦੀ ਮਹਾਨਤਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਹੈ। ਕਾਸ਼ ਇਹ ਗੱਲ ਸਿੱਖ ਸਮਝ ਲਵੇ ਕਿ ਗੁਰੂ ਦੀ ਵਡਿਆਈ ਹੀ ਸਿੱਖ ਦੀ ਵਡਿਆਈ, ਗੁਰੂ ਦੀ ਉੱਚਤਾ ਹੀ ਸਿੱਖ ਦੀ ਉੱਚਤਾ ਹੈ, ਗੁਰੂ ਦੀ ਵਿਸ਼ੇਸ਼ਤਾ ਹੀ ਸਿੱਖ ਦੀ ਵਿਸ਼ੇਸ਼ਤਾ ਹੈ। ਇਸ ਲਈ ਆਪਣੇ ਸਾਹਿਬ ਦੀ ਸਿਫਤ ਕਰ ਰਹੇ ਨੇ, ਪਰਸ਼ੀਅਨ ਦੀ ਭਾਸ਼ਾ ਵਿੱਚ, ਫਾਰਸੀ ਜ਼ੁਬਾਨ ਅੰਦਰ, ਜਿਸ ਦੇ ਉਹ ਮਹਾਨ ਆਲਮ ਸਨ, ਵਿਦਵਾਨ ਸਨ, ਵੱਡੇ ਵੱਡੇ ਆਲਮ, ਉਹਨਾਂ ਦੇ ਲੰਗਰ ਦੇ ਜੂਠੇ ਬਰਤਨ ਮਾਂਜ ਕੇ ਇਹ ਵਿਦਿਆ ਉਹਨਾਂ ਤੋਂ ਹਾਸਲ ਕਰਦੇ ਸਨ, ਜਾਂ ਫਿਰ ਉਹਨਾਂ ਦੇ ਲੰਗਰ ਵਿੱਚ ਬਰਤਨ ਮਾਂਜ ਕੇ, ਜਾਂ ਉਹਨਾਂ ਦੀਆਂ ਸੰਗਤਾਂ ਦੇ ਜੋੜੇ ਝਾੜ ਕੇ ਆਪਣੀ ਬੁੱਧੀ ਨੂੰ ਰੌਸ਼ਨ ਕਰਕੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੋਂ ਰੌਸ਼ਨ ਜ਼ਮੀਰੀ ਪ੍ਰਾਪਤ ਕਰਦੇ ਸਨ। ਸੁਣੀਏ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਵਿੱਚ
ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਅਤਾ ਬਖਸ਼ਿਓ ਪਾਕ ਪਰਵਰਦਗਾਰ,
ਅਤਾ ਬਖਸ਼ਿਓ ਪਾਕ ਪਰਵਰਦਗਾਰ। ਅਤਾ ਦਾ ਅਰਥ ਹੈ ਨਿਆਮਤਾਂ, ਦਾਤਾਂ। ਤੇ ਆਮ ਇਸਲਾਮ ਤੇ ਚੱਲਣ ਵਾਲੇ ਲੋਕ ਕਈ ਵਾਰੀ ਇੱਕ ਦੂਜੇ ਨੂੰ ਆਸੀਸ ਦਿੰਦੇ ਨੇ, ਖੁਦਾ ਅਤਾ ਫੁਰਮਾਏ, ਤੁਹਾਨੂੰ ਖੁਦਾ ਦਾਤਾਂ ਦੇਵੇ, ਤੁਹਾਨੂੰ ਖੁਦਾ ਸਾਰੇ ਸੁੱਖ ਦੇਵੇ, ਤੁਹਾਨੂੰ ਖੁਦਾ ਸੁੱਖ ਸ਼ਾਂਤੀ ਬਖਸ਼ੇ। ਇਹ ਆਮ ਇਸਲਾਮ ਨੂੰ ਸਮਝਣ ਵਾਲੇ ਲੋਕ ਇੱਕ ਦੂਸਰੇ ਪ੍ਰਤੀ ਸ਼ੁਭ ਭਾਵਨਾ ਦਾ ਪ੍ਰਗਟਾਓ ਕਰਦਿਆਂ ਕਹਿੰਦੇ ਨੇ ਅਤਾ। ਤਮਾਮ ਦਾਤਾਂ, ਜਿਤਨੀਆਂ ਵੀ ਦਾਤਾਂ ਨੇ, ਦਾਤ ਤੇ ਕੋਈ ਇੱਕ ਤਾਂ ਨਹੀਂ ਹੈ, ਉਹਦੀਆਂ ਅਣਗਿਣਤ ਦਾਤਾਂ ਹਨ। ਔਰ ਰਾਤ ਦਿਨੇ ਉਹ ਦਾਤਾਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਰਹਿੰਦੀਆਂ ਨੇ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਹਿ ਵਢਿਆਈਆਂ, ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ ਅਸ਼ਟਪਦੀਆ। ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਹੁਤ ਦਾਤਾਂ ਨੇ। ਹਜ਼ੂਰ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਬਹੁਤ ਪੱਖਾਂ ਤੋਂ ਵੱਡੀ ਹੈ। ਪਰ ਕਈ ਵਾਰੀ ਉਹਦੀ ਵਡਿਆਈ ਇਸ ਕਰਕੇ ਵੀ ਬਹੁਤ ਵੱਡੀ ਏ ਕਿ ਉਹਦੀਆਂ ਬਹੁਤ ਵੱਡੀਆਂ ਦਾਤਾਂ ਹਨ, ਕਿਉਂਕਿ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਵਾਰਸਾ ਮਹੱਲਾ ਪਹਿਲਾ। ਉਹਦੀ ਵਡਿਆਈ ਇਸ ਕਰਕੇ ਵੀ ਵੱਡੀ ਏ, ਜਦੋਂ ਉਹ ਦਾਤਾਂ ਦਿੰਦਾ ਹੈ ਤੇ ਕਿਸੇ ਨੂੰ ਪੁੱਛਦਾ ਨਹੀਂ। ਜੇ ਕਿਤੇ ਪਤੀ ਨੇ ਦਾਨ ਕਰਨਾ ਹੋਵੇ, ਕਿਤੇ ਗੁਰਮੁਖਾਂ ਨੂੰ, ਸਿੰਘਾਂ ਨੂੰ, ਕੀਰਤਨੀਆਂ ਨੂੰ, ਕਥਾਕਾਰਾਂ ਨੂੰ, ਗ੍ਰੰਥੀ ਸਾਹਿਬਾਨਾਂ ਨੂੰ ਘਰ ਬੁਲਾ ਲਵੇ ਤੇ ਫਿਰ ਉਹ ਪੁੱਛਦਾ ਹੈ ਕਿੰਨੇ ਕਿੰਨੇ ਪੈਸੇ ਦੇਈਏ। ਤੇ ਜੇ ਕਿਤੇ ਪਤਨੀ, ਕਿਉਂਕਿ ਕਈ ਐਸੇ ਵੀ ਘਰ ਵਾਲੇ ਨੇ ਜਿਹੜੇ ਮਾਤਾਵਾਂ ਨੂੰ, ਬੀਬੀਆਂ ਨੂੰ ਬਾਹਰ ਉਤਾਰ ਜਾਂਦੇ ਨੇ ਪਰ ਆਪ ਅੰਦਰ ਨਹੀਂ ਆਉਂਦੇ, ਵੀ ਜਾ ਮੇਰੇ ਵੰਡੇ ਦਾ ਮੱਥਾ ਤੂੰ ਹੀ ਸੇਕਾਵੀਂ, ਹੈਂ, ਜੋ ਕੋਈ ਤੂੰ ਕਰਨਾ ਕਿ ਉਹਦਾ ਫਲ ਮੈਨੂੰ ਮਿਲ ਜਾਣਾ। ਪਰ ਗੁਰੂ ਪਰਮੇਸ਼ਵਰ ਕਹਿੰਦੇ ਨੇ ਆਮ ਧਰਮ ਤੋਂ ਗੁਮਰਾਹ, ਗੁਰੂ ਤੋਂ ਦੂਰ ਰਹਿਣ ਵਾਲੇ, ਗੁਰੂ ਪਰਿਵਾਰਾਂ ਵਿੱਚ ਜਨਮੇ ਹੋਏ ਲੋਕ ਵੀ ਆਪਣੀਆਂ ਪਤਨੀਆਂ ਨੂੰ ਇਹ ਗੱਲ ਕਹਿੰਦੇ ਨੇ, ਲੈ ਬਈ ਹੁਣ ਤੇਰਾ ਸਾਡਾ ਸੰਗ ਸਾਥ ਹੈ, ਜੋ ਕੋਈ ਤੂੰ ਧਰਮ ਕਰਮ ਕਰਨਾ ਹੈ ਉਹਦਾ ਤਾਂ ਫਲ ਤੇ ਸਾਨੂੰ ਮਿਲ ਜਾਣਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਪ ਸਾਹਿਬ, ਆਪਣੀ ਆਪਣੀ ਕਮਾਈ ਦਾ ਫਲ ਮਿਲਣਾ, ਆਪਣੀ ਆਪਣੀ ਕਮਾਈ ਦਾ ਲਾਭ ਪ੍ਰਾਪਤ ਹੋਣਾ। ਜੇ ਪਤਨੀ ਦੇ ਹਿੱਸੇ ਦੇ ਧਰਮ ਕਰਮ ਵਿੱਚੋਂ ਮਿਲਣਾ ਹੈ ਤੇ ਪਤਨੀ ਨੂੰ ਹੀ ਕਿਉਂ ਨਹੀਂ ਚੰਗਾ ਚੋਖਾ ਖਾ ਲੈਣ ਦਿੰਦੇ, ਉਹਨੂੰ ਕਿਉਂ ਨਹੀਂ ਆਰਾਮ ਦੀ ਅੱਛੀ ਜ਼ਿੰਦਗੀ ਬਸਰ ਕਰਨ ਦਿੰਦੇ, ਉਹਦੀ ਜ਼ਿੰਦਗੀ ਨੂੰ ਤਬਾਹ ਕਰਨ ਦੀ, ਜਲਾਣ ਦੀ ਕਿਉਂ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਜਿਗਰ ਕਹਿੰਦੇ ਨੇ, ਵਸਲ ਸੇ ਸ਼ਾਦ ਕੀਆ, ਹਿਜ਼ਰ ਸੇ ਨਾ ਸ਼ਾਦ ਕੀਆ, ਉਸ ਨੇ ਜਿਸ ਤਰ੍ਹਾਂ ਚਾਹਾ ਮੁਝੇ ਬਰਬਾਦ ਕੀਆ। ਜਿਗਰ ਮੁਰਾਦਾਬਾਦੀ, ਅੱਜ ਦਾ ਆਦਮੀ ਕੁਝ ਇਸੇ ਤਰ੍ਹਾਂ ਦਾ ਹੀ ਵਰਤਾਓ ਕਰਦਾ, ਪਰ ਧਰਮ ਤੋਂ ਦੂਰ ਰਹਿਣ ਵੇਲੇ ਉਹ ਜ਼ਰੂਰ ਕਹਿ ਦਿੰਦਾ, ਜਾਂ ਤੂੰ ਅੰਦਰ ਚਲੀ ਜਾ, ਜਦੋਂ ਵਕਤ ਹੋ ਜਾਵੇਗਾ ਫਿਰ ਮੈਂ ਤੈਨੂੰ ਲੈ ਜਾਵਾਂਗਾ। ਐਸਾ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਿਤਨੀ ਜਿਤਨੀ ਕੋਈ ਕਮਾਈ ਕਰੇਗਾ ਉਤਨਾ ਉਤਨਾ ਉਸਨੂੰ ਫਲ ਪ੍ਰਾਪਤ ਹੋਵੇਗਾ, ਉਤਨਾ ਉਤਨਾ ਉਸਨੂੰ ਫਲ ਪ੍ਰਾਪਤ ਹੋਣਾ। ਜਿਤਨੀ ਜਿਤਨੀ ਕੋਈ ਕਮਾਈ ਕਰੇਗਾ, ਜਿਹੜਾ ਉਹਦੇ ਅੱਗੇ ਦਾਮਨ ਫੈਲਾਏਗਾ, ਝੋਲੀ ਅੱਡੇਗਾ, ਉਹ ਮਾਲਕ ਦੇ ਦਰ ਵਿੱਚੋਂ ਖੈਰ ਉਹਨੂੰ ਪ੍ਰਾਪਤ ਹੋਣੀ, ਦਾਤ ਉਸਨੂੰ ਪ੍ਰਾਪਤ ਹੋ ਸਕੇਗੀ। ਹਜ਼ੂਰ ਕਹਿੰਦੇ ਨੇ ਕਿ ਜੇ ਉਹ ਅਕਾਲ ਪੁਰਖ ਵਾਹਿਗੁਰੂ ਦਾਤ ਦਿੰਦਾ, ਉਹ ਕਿਸੇ ਨਾਲ ਸਲਾਹ ਨਹੀਂ ਕਰਦਾ। ਜਿਵੇਂ ਪਤਨੀ ਸਲਾਹ ਕਰੇਗੀ, ਜੇ ਬੁਲਾ ਤਾਂ ਲਿਆ ਪਰ ਹੁਣ ਦੇਈਏ ਕਿ, ਮਸ਼ਵਰਾ ਨਹੀਂ ਕਰਦਾ, ਪਰ ਭਰਾ ਨਾਲ ਸਲਾਹ ਕਰਦਾ, ਦੋਸਤ ਦੋਸਤ ਨਾਲ ਸਲਾਹ ਕਰਦਾ ਹੈ ਵੀ ਕੀ ਦੇਈਏ ਕੀ ਦਾਨ ਕਰੀਏ। ਵਾਹਿਗੁਰੂ ਕਿਸੇ ਨਾਲ ਸਲਾਹ ਨਹੀਂ ਕਰਦਾ, ਜਦੋਂ ਉਹ ਦਿੰਦਾ ਹੈ ਤੇ ਫਿਰ ਪੁੱਛਦਾ ਨਹੀਂ। ਇਸ ਲਈ ਹਜ਼ੂਰ ਫਰਮਾਉਂਦੇ ਨੇ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਵਾਰਸਾ ਮਹੱਲਾ ਪਹਿਲਾ। ਉਹ ਕਿਸੇ ਨੂੰ ਦਾਤ ਪੁੱਛ ਕੇ ਨਹੀਂ ਦਿੰਦਾ ਤੇ ਫਿਰ ਜਦੋਂ ਦੇਣ ਲੱਗਦਾ ਹੈ, ਜੇ ਦੇਣ ਲੱਗਦਾ ਫਿਰ ਦੇ ਹੀ ਜਾਂਦਾ, ਫਿਰ ਬਖਸ਼ਾ ਕਰੀ ਜਾਂਦਾ। ਇੱਕ ਸਿੰਘ ਨੂੰ ਜੇ ਦੇਣ ਲੱਗੇ ਤੇ ਬੇਟੀਆਂ ਹੀ ਦੇਣ ਲੱਗੇ, ਚੱਲ ਆਖੋ ਸ੍ਰੀ ਵਾਹ। ਤੇ ਜੇ ਫਿਰ ਦੂਸਰੇ ਪਾਸੇ ਤੁਰੇ ਸਰਦਾਰ ਮੱਖਣ ਸਿੰਘ ਜੀ ਗੰਗਾਨਗਰ ਨਿਵਾਸੀ ਗਵਰਨਮੈਂਟ ਕੰਟਰੈਕਟਰ ਨੇ ਮਹਾਂਪੁਰਸ਼ਾਂ ਦੀ ਸੋਹਬਤ ਸੰਗਤ ਨਾਲ ਤੇ ਜੇ ਫਿਰ ਗੁਰੂ ਦੀ ਕਿਰਪਾਲਤਾ ਹੋਈ ਬੱਚੇ ਤੋਂ ਲੜਕੇ ਦੇ ਉੱਪਰ ਲੜਕਾ ਹੁਣ ਲੜਕੀਆਂ ਨਾਲੋਂ ਲੜਕੇ ਜ਼ਿਆਦਾ ਨੇ ਪਿਆਰ ਲੱਖੋ ਸ੍ਰੀ ਵਾਹ ਉਹ ਜਦੋਂ ਦਿੰਦਾ ਹੈ ਤੇ ਵੀ ਦਿੰਦਾ ਕੋਈ ਹਿਸਾਬ ਕਿਤਾਬ ਨਹੀਂ ਉਹਦਾ ਫਿਰ ਉਹਦੀ ਕੋਈ ਗਿਣਤੀ ਮਿਣਤੀ ਨਹੀਂ ਬੇਨਤੀ ਕਰ ਰਹੇ ਸਾਂ ਉਹ ਅਕਾਲ ਪੁਰਖ ਵਾਹਿਗੁਰੂ ਅਤਾ ਬਖਸ਼ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ ਔਰ ਸਭ ਦਾਤਾਂ ਮਿਲਦੀਆਂ ਨੇ ਜੇ ਨਹੀਂ ਪ੍ਰਾਪਤ ਹੁੰਦੀਆਂ ਉਹ ਸਾਡੀ ਕਮਜ਼ੋਰੀ ਹੈ ਅਸੀਂ ਗੁਰੂ ਤੋਂ ਮੰਗਦੇ ਨਹੀਂ ਹਾਂ ਜਿਤਨੇ ਭਰੋਸੇ ਨਾਲ ਮੰਗਣਾ ਚਾਹੀਦਾ ਹੈ ਉਤਨੇ ਭਰੋਸੇ ਨਾਲ ਮੰਗਦੇ ਹੀ ਨਹੀਂ ਹਾਂ ਅਸੀਂ ਤੇ ਚਾਰ ਚਫੇਰੇ ਦੇਖਦੇ ਹਾਂ ਚਾਰ ਚਫੇਰੇ ਦੌੜਦੇ ਹਾਂ ਸਾਹਿਬ ਦੇ ਚਰਨਾਂ ਵਿੱਚ ਉਦੋਂ ਤੱਕ ਮਨੁੱਖ ਬੈਠਾ ਰਹੇ ਜਦੋਂ ਤੱਕ ਉਹਦੀ ਕਿਰਪਾਲਤਾ ਨਾ ਹੋ ਜਾਵੇ ਕੁੱਤੇ ਨੂੰ ਭਾਵੇਂ ਕਿਤਨਾ ਵੀ ਦੁਰਕਾਰਦੇ ਨੇ ਤ੍ਰਿਸਕਾਰਦੇ ਨੇ ਪਰ ਉਹ ਫਿਰ ਵੀ ਬੈਠਾ ਰਹਿੰਦਾ ਜਦੋਂ ਤੱਕ ਮਾਲਕ ਖਾਣਾ ਖਾ ਕੇ ਮਜਬੂਰ ਹੋ ਕੇ ਉਹਨੂੰ ਟੁੱਕਰ ਰੋਟੀ ਪਾ ਨਹੀਂ ਦਿੰਦਾ ਉਦੋਂ ਤੱਕ ਉੱਠਦਾ ਨਹੀਂ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਾਲਕ ਦੀ ਸਿਫਤ ਕਰਨੀ ਹੈ ਤੇ ਇਸੇ ਤਰ੍ਹਾਂ ਕਰੀ ਜਾਇਆ ਕਰ ਵਾਹਿਗੁਰੂ ਦੇ ਪਾਸੋਂ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜਾਓ ਇੱਕ ਮਨ ਹੋਏ ਇੱਕ ਚਿੱਤ ਸਲੋਕ ਮਹੱਲਾ ਨਾਮਾ ਫਿਰ ਦਾਤ ਜ਼ਰੂਰ ਪ੍ਰਾਪਤ ਹੋਵੇਗੀ ਤੇ ਜਿਸ ਮਨੁੱਖ ਨੂੰ ਗੁਰੂ ਦੇ ਦਰ ਤੋਂ ਹੀ ਕੁਝ ਨਾ ਪ੍ਰਾਪਤ ਹੋਵੇ ਉਹਨੂੰ ਹੋਰ ਥਾਂ ਤੋਂ ਭਲਾ ਕੀ ਪ੍ਰਾਪਤ ਹੋਵੇਗਾ ਉਹਨੂੰ ਹੋਰ ਥਾਂ ਤੋਂ ਪ੍ਰਾਪਤੀ ਨਹੀਂ ਇਸੇ ਲਈ ਕਹਿੰਦੇ ਨੇ ਬੈਠਨੇ ਦੇ ਭਲਾ ਕੌਣ ਪਾਸ ਉਸੇ ਜੋ ਤੇਰੀ ਆਸ ਤਾਂ ਸੇ ਉੱਠਦਾ ਹੈ ਮੀਰ ਤੱਕੀ ਮੀਰ ਐ ਖੁਦਾ ਜਿਹੜਾ ਮਨੁੱਖ ਤੇਰੇ ਦਰ ਤੋਂ ਹੀ ਉਠਾਇਆ ਗਿਆ ਜਿਹੜਾ ਤੇਰੇ ਦਰ ਤੋਂ ਹੀ ਉੱਠ ਗਿਆ ਜਿਸ ਨੂੰ ਤੇਰੇ ਦਰ ਤੋਂ ਹੀ ਮੁਰਾਦ ਨਾ ਪ੍ਰਾਪਤ ਹੋਈ ਦੁਨੀਆਂ ਵਿੱਚ ਉਹਨੂੰ ਕਿਹੜਾ ਹੈ ਜਿਹੜਾ ਆਪਣੇ ਪਾਸ ਬੈਠਣ ਦੇਵੇਗਾ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ ਭਲਾ ਉਹਨੂੰ ਦੁਨੀਆਂ ਵਿੱਚ ਕੌਣ ਆਪਣੇ ਨੇੜੇ ਬੈਠਣ ਦੇਵੇਗਾ ਜਿਹਨੂੰ ਤੂੰ ਆਪਣੇ ਦਰ ਤੋਂ ਉਠਾ ਦੇਵੇਂ ਉਹ ਤੇ ਉਠਾਉਂਦਾ ਹੀ ਨਹੀਂ ਸਾਰਾ ਇਤਿਹਾਸ ਪੜ੍ਹ ਕੇ ਦੇਖੀਏ ਕੋਈ ਵੀ ਆਇਆ ਗੁਰੂ ਸਾਹਿਬਾਂ ਨੇ ਕਿਸੇ ਨੂੰ ਦਰ ਤੋਂ ਉਠਾਇਆ ਨਹੀਂ ਮਾਲਕ ਨਹੀਂ ਕਦੇ ਉਠਾਉਂਦਾ ਜਦੋਂ ਉੱਠਦਾ ਹੈ ਬੰਦਾ ਹੀ ਉੱਠਦਾ ਜਦੋਂ ਉੱਠਦਾ ਹੈ ਮਨੁੱਖ ਉੱਠਦਾ ਗੁਰੂ ਕਦੇ ਕਿਸੇ ਸਿੱਖ ਨੂੰ ਆਪਣੇ ਦਰ ਤੋਂ ਉਠਾਉਂਦਾ ਨਹੀਂ ਜਦੋਂ ਵੀ ਉੱਠਦਾ ਸਿੱਖ ਉੱਠਦਾ ਮਾਂ ਬਾਪ ਘੱਟ ਹੀ ਬੱਚਿਆਂ ਨੂੰ ਵੱਖ ਕਰਦੇ ਨੇ ਜਦੋਂ ਵੱਖ ਹੁੰਦਾ ਪੋਤੀ ਵੱਖ ਹੁੰਦਾ ਜਦੋਂ ਵੱਖ ਹੁੰਦੀ ਏ ਨੂੰ ਹੀ ਵੱਖ ਹੁੰਦੀ ਏ ਬਾਪ ਮਾਂ ਜਾਂ ਬਾਪ ਇਸ ਲਈ ਤੇ ਨਹੀਂ ਬੱਚਿਆਂ ਦੀ ਮੰਗ ਕਰਦੇ ਵੀ ਉਹ ਵੱਖ ਕਰਦੇ ਨਹੀਂ ਜਦੋਂ ਵੱਖ ਹੁੰਦੇ ਨੇ ਪੁੱਤਰ ਹੁੰਦੇ ਨੇ ਮਾਂ ਬਾਪ ਕਦੇ ਉਹਨਾਂ ਨੂੰ ਵੱਖ ਨਹੀਂ ਕਰਦਾ ਜਦੋਂ ਵੀ ਦੂਰ ਜਾਵੇਗਾ ਸਿੱਖ ਜਾਵੇਗਾ ਗੁਰੂ ਤੇ ਉਹਦੇ ਹਾਜ਼ਰ ਨਾਜ਼ਰ ਹੈ ਗੁਰੂ ਤੇ ਉਹਦੇ ਬਹੁਤ ਨੇੜੇ ਹੈ ਅਤਾ ਬਖਸ਼ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ ਤੇ ਪਾਕ ਪਰਵਰਦਗਾਰ ਉਹ ਇਸ ਦੁਨੀਆਂ ਦੇ ਅੰਦਰ ਪਵਿੱਤਰ ਹੈ ਜੋ ਕੁਝ ਵੀ ਦੁਨੀਆਂ ਵਿੱਚ ਹੋ ਰਿਹਾ ਹੈ ਇਹਦੀ ਜ਼ਿੰਮੇਦਾਰੀ ਉਹ ਆਪਣੇ ਤੇ ਨਹੀਂ ਲੈਂਦਾ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚਰਿੱਤਰ ਉਪਖਿਆਨ ਦੇ ਅਖੀਰਲੇ ਚਰਿੱਤਰ ਵਿੱਚ ਆਪ ਫਰਮਾਉਂਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਵੀ ਅਜੀਬ ਤਰੀਕੇ ਨਾਲ ਵਰਤਾਓ ਕਰਦਾ ਹੈ ਕਰਦਾ ਤੇ ਸਭ ਕੁਝ ਆਪ ਹੈ ਬੁਰਿਆਈ ਦੂਸਰਿਆਂ ਨੂੰ ਦੇ ਦਿੰਦਾ ਆਪਣਾ ਨਾਮ ਛੁਪਾ ਲੈਂਦਾ ਕਾਲ ਆਪਣੋ ਨਾਮ ਛੁਪਾਈ ਅਵਰਨ ਕਹਿ ਸਿਰ ਦੈ ਬੁਰਿਆਈ ਦਸਮ ਗ੍ਰੰਥ ਉਹ ਇਸ ਦੁਨੀਆਂ ਦੇ ਅੰਦਰ ਪਵਿੱਤਰ ਹੈ ਉਹ ਇਸ ਦੁਨੀਆਂ ਦੇ ਅੰਦਰ ਸਾਫ਼ ਹੈ ਸਵੱਛ ਹੈ ਪਾਪ ਤੇ ਪੁੰਨ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ ਮਾਨ ਤੇ ਅਪਮਾਨ ਦਾ ਉਹਦੇ ਤੇ ਕੋਈ ਅਸਰ ਨਹੀਂ ਉਹਦਾ ਬਣਾਇਆ ਹੋਇਆ ਪੱਥਰ ਹੈ ਕਿੰਨੀ ਵਰਖਾ ਹੁੰਦੀ ਜਾਵੇ ਉਹਨੂੰ ਕੀ ਫਰਕ ਪੈਣਾ ਕਦੇ ਵੀ ਫਰਕ ਨਹੀਂ ਪੈਂਦਾ ਉਹਦਾ ਬਣਾਇਆ ਕਮਲ ਫੁੱਲ ਹੈ ਕਿਤਨਾ ਪਾਣੀ ਉੱਪਰੋਂ ਪੈ ਜਾਵੇ ਕਿਤਨੀਆਂ ਲਹਿਰਾਂ ਦੇ ਤੂਫਾਨ ਸਾਗਰ ਵਿੱਚੋਂ ਆ ਜਾਣ ਜਾਂ ਤਲਾਬ ਵਿੱਚ ਆ ਜਾਵੇ ਕੀ ਮਿਸਾਲ ਹੈ ਉਹਦੀਆਂ ਪੰਖੜੀਆਂ ਦੇ ਉੱਪਰ ਕੋਈ ਅਸਰ ਹੋ ਜਾਵੇ ਇਸੇ ਹੀ ਤਰ੍ਹਾਂ ਜਿਹੜੇ ਉਹਦਾ ਨਾਮ ਜਪਦੇ ਨੇ ਨਾ ਉਹ ਪੁੰਨੀ ਨੇ ਕਿਉਂਕਿ ਕਾਮਨਾ ਕੋਈ ਨਹੀਂ ਇੱਛਾ ਕੋਈ ਨਹੀਂ ਅਸੀਂ ਜੋ ਕੁਝ ਕਰਦੇ ਹਾਂ ਕਾਮਨਾ ਨਾਲ ਕਰਦੇ ਹਾਂ ਬਈ ਅੱਠ ਅੱਠ ਦਿਨ ਗੁਰਦੁਆਰੇ ਜਾਵਾਂਗੇ ਇਹ ਕੰਮ ਪੂਰਾ ਹੋ ਜਾਵੇ ਜੇ ਨਾ ਪੂਰਾ ਹੋਇਆ ਫਿਰ ਕਹਿਣਾ ਨਹੀਂ ਜਾਣਾ ਹੁਣ ਨਹੀਂ ਜਾਣਾ ਮੈਂ ਪਾਸ ਨਹੀਂ ਹੋਇਆ ਮੇਰਾ ਇਹ ਕੰਮ ਨਹੀਂ ਹੋਇਆ ਤੇ ਲੱਖੋ ਸ੍ਰੀ ਵਾਹ ਮੇਰਾ ਇਹ ਕੰਮ ਨਹੀਂ ਹੋਇਆ ਪਰ ਹਜ਼ੂਰ ਕਹਿੰਦੇ ਨੇ ਨਹੀਂ ਵਾਹਿਗੁਰੂ ਦੇ ਪਿਆਰੇ ਪੁੰਨੀ ਵੀ ਕੋਈ ਨਹੀਂ, ਕਿਉਂਕਿ ਇੱਛਾ ਕੁਛ ਨਹੀਂ। ਪਾਪ ਇਸ ਲਈ ਨਹੀਂ ਕਿ ਉਹਨਾਂ ਦੀ ਅਰਦਾਸ ਹੈ ਮੈਂ ਸ਼ੁਭ ਕਰਮ ਕਰਦਾ ਰਹਾਂ, ਮੈਂ ਚੰਗੇ ਕਰਮ ਕਰਦਾ ਰਹਾਂ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਰਸਤਾ ਦਿਖਾਲ, ਚੰਗੇ ਰਸਤੇ ਚੱਲਾਂ, ਬੁਰਿਆਈਆਂ ਦੇ ਮਾਰਗ ਚੱਲ ਕੇ ਕਿਤੇ ਮੇਰੇ ਜੀਵਨ ਤੇ ਬੁਰਿਆਈਆਂ ਦੇ ਛਿੱਟੇ ਨਾ ਪੈ ਜਾਣ, ਮੈਂ ਇਸ ਚਿੱਕੜ ਤੋਂ ਪਾਕ ਰਹਾਂ। ਉੱਨੀ ਪਾਪੀ ਆਖਣ ਨਾਹੇ ਜਪ ਸਾਹਿਬ, ਤੇ ਜਿਹੜੇ ਉਹਦਾ ਨਾਮ ਲੈਂਦੇ ਨੇ ਜੇ ਉਹ ਪਵਿੱਤਰ ਨੇ ਇਸ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਸਵੱਛ ਨੇ, ਹਜ਼ੂਰ ਕਹਿੰਦੇ ਨੇ ਫਿਰ ਮੇਰਾ ਵਾਹਿਗੁਰੂ ਵੀ ਪਾਕ ਹੈ, ਬੜਾ ਪਵਿੱਤਰ ਹੈ, ਬੜਾ ਸਾਫ਼ ਹੈ, ਬੜਾ ਸਵੱਛ ਹੈ। ਇੱਕ ਵਾਰੀ ਕੋਈ ਕਹਿ ਦੇਵੇ ਸ੍ਰੀ ਵਾਹਿਗੁਰੂ, ਉਹਦੇ ਪਾਪਾਂ ਦੀ ਸਾਰੀ ਮੈਲ ਨਾਸ਼ ਹੋ ਜਾਂਦੀ, ਪਾਪਾਂ ਦੀ ਅਪਵਿੱਤਰਤਾ ਅਲੂਦਗੀ ਜਿਹੜੀ ਏ ਉਹ ਖਤਮ ਹੋ ਜਾਂਦੀ ਏ। ਕੋਟ ਪਰਾਛਿਤ ਜਾਹੇ ਨਾਮ ਲਈਏ ਹਰ ਹਰ, ਸੋਈਏ ਸ੍ਰੀ ਮੁਖਬਾ ਕੇ ਮਹੱਲਾ ਪੰਜਵਾਂ। ਤੇ ਇਹਦੇ ਨਾਲ ਨਾਲ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੀ ਪ੍ਰਤਪਾਲਾ ਕਰਨ ਵਾਲਾ ਹੈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਮਾਰੂ ਕੀ ਵਾਰ ਡੱਖਣੇ ਮਹੱਲਾ ਪੰਜਵਾਂ ਦੂਜੀ ਵਾਰ, ਉਹ ਪ੍ਰਤਪਾਲਾ ਕਰਦਾ ਹੈ, ਉਹ ਸਭ ਪਰਵਰਦਗਾਰ ਸਭ ਦੀ ਪ੍ਰਤਪਾਲਾ ਕਰਨ ਵਾਲਾ ਹੈ, ਹਰ ਇੱਕ ਦੀ ਪ੍ਰਤਪਾਲਾ ਹੋ ਰਹੀ ਹੈ। ਮਾਂ ਨੂੰ ਮਮਤਾ ਹੈ ਇੱਕ ਪੁੱਤਰ ਦੀ, ਮਾਂ ਨੂੰ ਮਮਤਾ ਹੈ ਦੋ ਪੁੱਤਰਾਂ ਦੀ, ਮਾਂ ਨੂੰ ਮਮਤਾ ਹੈ ਦੋ ਬੇਟਿਆਂ ਦੋ ਵੀ ਬੇਟੀਆਂ ਦੀ। ਪਰ ਨਾ ਜਾਣੇ ਇਹ ਕਿਤਨਾ ਵੱਡਾ ਸੰਸਾਰ ਹੈ, ਕਿਤਨੀ ਵੱਡੀ ਰਚਨਾ ਹੈ, ਹਰ ਇੱਕ ਜੀਵ ਦੀ ਉਹ ਪ੍ਰਤਪਾਲਾ ਕਰਨ ਵਾਲਾ ਹੈ, ਇਸੇ ਕਰਕੇ ਤੇ ਉਹ ਪਰਵਰਦਗਾਰ ਹੈ, ਸਭ ਦਾ ਪ੍ਰਤਪਾਲਕ ਹੈ ਜੀ।
ਰਹੀਮ ਅਸ ਰੋਜ਼ੀ ਦਿਓ ਹਰ ਦਿਆਰ,
ਰਹੀਮ ਅਸ ਰੋਜ਼ੀ ਦਿਓ ਹਰ ਦਿਆਰ। ਉਹ ਅਕਾਲ ਪੁਰਖ ਵਾਹਿਗੁਰੂ ਰਹੀਮ ਅਸ, ਬਹੁਤ ਰਹਿਮ ਦਿਲ ਹੈ ਉਹਦੇ ਅੰਦਰ, ਬਹੁਤ ਜਲਦੀ ਰਹਿਮਤ ਦਾ ਭਾਵ ਪੈਦਾ ਹੁੰਦਾ। ਮੁਕਾਬਲੇ ਵਿੱਚ ਆਇਆ, ਨਮਕ ਹਰਾਮੀ ਦਾ ਕੰਮ ਵੀ ਕੀਤਾ, ਫਿਰ ਉਹਨੇ ਤਿੰਨ ਵਾਰ ਵੀ ਕੀਤੇ, ਪਰ ਜਦੋਂ ਆਪਣਾ ਵਾਰ ਕਰਕੇ ਧਰਤੀ ਦੇ ਉੱਪਰ ਦੋ ਟੁਕੜੇ ਕਰਕੇ ਗਿਰਾ ਦਿੱਤਾ ਹੈ, ਤੇ ਉਹ ਤੜਫ ਰਿਹਾ ਸੀ, ਅਜੇ ਕੁਝ ਸਵਾਸ ਬਾਕੀ ਸਨ। ਸਵਾਸਾਂ ਦੀ ਹਰਕਤ ਕਰਕੇ ਹੀ ਸਰੀਰ ਹਰਕਤ ਕਰਦਾ ਹੈ, ਜਦੋਂ ਸਵਾਸ ਖਤਮ ਹੋ ਜਾਂਦੇ ਨੇ ਫਿਰ ਕਿੱਥੇ ਸਾਡੀ ਜ਼ਿੰਦਗੀ ਵਿੱਚ ਹਰਕਤ ਰਹਿੰਦੀ ਹੈ। ਨਾ ਅੱਖਾਂ ਹਰਕਤ ਕਰਦੀਆਂ ਨੇ, ਨਾ ਜ਼ੁਬਾਨ ਹਰਕਤ ਕਰਦੀ ਹੈ, ਨਾ ਹੱਥ ਹਰਕਤ ਕਰਦੇ ਨੇ, ਨਾ ਪੈਰ ਹੱਥ ਪੈਰ ਹੀ ਹਰਕਤ ਕਰਦੇ ਨੇ, ਕਿਉਂਕਿ ਸਵਾਸ ਵੀ ਖਤਮ ਹੋ ਗਏ। ਤੇ ਫਿਰ ਇਹ ਸਰੀਰ ਪਿਆ ਰਹਿੰਦਾ, ਇਸ ਨੂੰ ਕੋਈ ਖਬਰ ਨਹੀਂ, ਕਿਤੇ ਵੀ ਪਿਆ ਰਹੇ ਇਹਨੂੰ ਕੋਈ ਫਰਕ ਨਹੀਂ ਪੈਂਦਾ। ਹਾਂ ਸਵਾਸ ਸਨ, ਸਰੀਰ ਤੜਫ ਰਿਹਾ ਸੀ, ਹਾਰ ਦਾ ਮਹੀਨਾ ਹੋਣ ਕਰਕੇ ਗਰਮੀ ਵੀ ਕਾਫੀ ਪੈ ਰਹੀ ਸੀ, ਪਰ ਕਰਤਾਰਪੁਰ ਦੀ ਧਰਤੀ ਤੇ ਮੀਰੀ ਪੀਰੀ ਦੇ ਮਾਲਕ ਰਹਿਮ ਦਿਲੀ ਦੇ ਸਵਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਇਹ ਤਾਂ ਨਹੀਂ ਸੋਚ ਰਹੇ, ਇਹ ਆਪਣਾ ਸੀ, ਬੇਗਾਨਾ ਹੋ ਗਿਆ, ਕਿਸੇ ਦਾ ਚੁੱਕਿਆ ਚੁਕਾਇਆ। ਕਈ ਵਾਰੀ ਇੱਕ ਪੁੱਤਰ, ਪੁੱਤਰ ਤਾਂ ਨਹੀਂ ਅਸੀਂ ਉਹਨਾਂ ਨੂੰ ਕਹਿ ਸਕਾਂਗੇ, ਕਈ ਵਾਰੀ ਇੱਕ ਪੁੱਤਰ ਵੀ ਵੱਖ ਹੋ ਕੇ ਕੁਝ ਲੋਕਾਂ ਦੇ ਚੁੱਕੇ ਚੁਕਾਏ ਪਿਓ ਦੇ ਘਰ ਦੇ ਸਾਹਮਣੇ ਆ ਕੇ ਪ੍ਰੋਟੈਸਟ ਕਰਨ ਲੱਗ ਜਾਂਦੇ ਨੇ, ਬੁਰਾ ਭਲਾ ਬੋਲਣ ਵੀ ਲੱਗ ਪੈਂਦੇ ਨੇ। ਇਸੇ ਤਰ੍ਹਾਂ ਕਹਿੰਦੇ ਨੇ ਮਹਿਸੂਸ ਨਹੀਂ ਕੀਤਾ, ਇਹ ਕਿਸੇ ਦਾ ਬਹਿਕਾਇਆ ਹੋਇਆ, ਕਿਸੇ ਦਾ ਚੁੱਕਿਆ ਚੁਕਾਇਆ, ਹਮਲਾਵਰ ਹੋ ਕੇ ਆਇਆ। ਹੁਣ ਇਹ ਨਹੀਂ ਸੋਚਿਆ, ਇਹ ਨਹੀਂ ਦੇਖਿਆ, ਜ਼ੋਰ ਨਾਲ ਤੁਰ ਪੈ ਰਹੀ ਸੀ, ਪੈਂਦੇ ਖਾਂ ਦਾ ਸਰੀਰ ਤੜਫ ਰਿਹਾ ਸੀ, ਹੱਥ ਵਿੱਚ ਢਾਲ ਲੈ ਕੇ ਚਿਹਰੇ ਤੇ ਛਾਇਆ ਕਰ ਦਿੱਤੀ ਏ, ਉਸ ਮਾਂ ਵਾਂਗ ਅੱਖਾਂ ਵਿੱਚੋਂ ਆਂਸੂ ਬਹਾ ਰਹੇ ਨੇ, ਜਿਵੇਂ ਮਾਂ ਨਾਲੇ ਆਪਣੇ ਪੁੱਤਰ ਨੂੰ ਇੱਕ ਥੱਪੜ ਲਗਾ ਦਿੰਦੀ ਏ, ਪਰ ਥੱਪੜ ਮਾਰਨ ਦੇ ਨਾਲ ਆਪਣੀ ਅੱਖਾਂ ਵਿੱਚੋਂ ਵੀ ਸ਼ਮ ਸ਼ਮ ਆਂਸੂ ਕੇਰਨ ਲੱਗ ਪੈਂਦੀ ਏ, ਵੀ ਇਹਨੇ ਕਿਉਂ ਜ਼ਿੱਦ ਕੀਤੀ, ਮੈਂ ਕਿਉਂ ਮਾਰਿਆ, ਇਹਨੂੰ ਪਰਚਾ ਲੈਂਦੀ। ਇਵੇਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਦੇ ਚਿਹਰੇ ਤੇ ਨਾਲੇ ਆਪਣੀ ਢਾਲ ਦੇ ਨਾਲ ਸਾਇਆ ਕਰ ਰਹੇ ਨੇ, ਛਾਂ ਕਰ ਰਹੇ ਨੇ, ਵੀ ਇਹਨੂੰ ਤਪਸ਼ ਨਾ ਲੱਗੇ, ਇਹਨੂੰ ਗਰਮੀ ਨਾ ਲੱਗੇ, ਨਾਲੇ ਅੱਖਾਂ ਵਿੱਚੋਂ ਮੋਤੀ ਡੇਗ ਰਹੇ ਨੇ। ਇਹ ਉਸ ਰਹੀਮ ਦੀ ਹੀ ਨਿਸ਼ਾਨੀ ਹੈ, ਐਸੀ ਸ਼ਖਸੀਅਤ ਨੂੰ ਹੀ ਰਹੀਮ ਕਿਹਾ ਜਾਂਦਾ ਹੈ। ਰਹੀਮ ਅਸ, ਉਹ ਬਹੁਤ ਰਹਿਮ ਦਿਲ ਹੈ, ਉਸ ਜੈਸਾ ਰਹਿਮ ਦਿਲ ਤੇ ਕੋਈ ਹੋ ਹੀ ਨਹੀਂ ਸਕਦਾ। ਰੋਜ਼ੀ ਦੇਹੋ, ਰੋਜ਼ੀ ਦਿੰਦਾ ਹਰ ਦਿਆਰ, ਦਿਆਰ ਕਹਿੰਦੇ ਨੇ ਮੁਲਕ ਨੂੰ, ਦੇਸ਼ ਨੂੰ, ਵਲਾਇਤ ਨੂੰ, ਵਲਾਇਤ ਵੀ ਮੁਲਕ ਨੂੰ ਹੀ ਕਿਹਾ ਜਾਂਦਾ ਹੈ। ਰੋਜ਼ੀ ਦੇਹੋ ਹਰ ਦਿਆਰ, ਹਰ ਇੱਕ ਮੁਲਕ ਨੂੰ, ਹਰ ਇੱਕ ਦੇਸ਼ ਨੂੰ। ਤੇ ਫਿਰ ਇੱਕ ਮੁਲਕ ਤਾਂ ਕੋਈ ਨਹੀਂ, ਇਸਲਾਮ ਨੇ 7 ਵਲਾਇਤਾਂ ਮੰਨੀਆਂ ਨੇ, ਇਹ 14 ਤਬਕ ਮੰਨੇ ਨੇ, ਪੁਰਾਣਾ ਵਾਲੇ ਵੀ ਕਹਿੰਦੇ ਨੇ 7 ਅਖੇ ਨੀਚੇ ਨੇ, 7 ਉੱਪਰ ਹਨ, ਧਿਆਨ ਰੱਖੋ ਸ੍ਰੀ ਵਾਹਿਗੁਰੂ। ਕੋਸ਼ਿਸ਼ ਹੋ ਰਹੀ ਹੈ ਹੇਠਾਂ ਵੀ ਲੱਭ ਲਈਏ, ਉੱਪਰ ਵੀ ਲੱਭ ਲਈਏ, ਤਾਂ ਜੋ ਜਪਾਨ ਦੇ ਵਾਂਗ ਇੱਕ ਸੜਕ ਦੇ ਉੱਪਰ ਹੋਰ ਸੱਤ ਸੱਤ ਅੱਠ ਅੱਠ ਸੜਕਾਂ ਨਾ ਬਣਾਉਣੀਆਂ ਪੈਣ, ਵੱਖਰੇ ਵੱਖਰੇ ਖੁੱਲੇ ਖੁੱਲੇ ਰਾਹ, ਅਮੈਰੀਕਾ ਵਾਂਗ, ਕੈਨੇਡਾ ਵਾਂਗ ਖੁੱਲੇ ਰਸਤੇ, ਖੁੱਲੇ ਮਕਾਨ ਬਣਾ ਦਈਏ। ਪਰ ਮਨੁੱਖ ਅਜੇ ਨਾ ਤਾਂ ਨੀਚੇ ਪਹੁੰਚਿਆ, ਉਹ ਕਿਹੜਾ ਮੁਲਕ ਹੈ, ਨਾ ਉੱਪਰ ਤੱਕ ਪਹੁੰਚ ਸਕਿਆ ਵੀ ਉਹ ਕਿਹੜਾ ਮੁਲਕ ਹੈ। ਕੋਸ਼ਿਸ਼ ਜ਼ਰੂਰ ਹੈ, ਯਤਨ ਜ਼ਰੂਰ ਹੈ, ਉੱਪਰਲੇ ਮੁਲਕ ਵੀ ਲੱਭ ਪੈਣ। ਤਾਂ ਹੀ ਤੇ ਜਨਾਬ ਰੀਗਨ ਨੇ ਸਟਾਰ ਵਾਰ ਸ਼ੁਰੂ ਕੀਤੀ ਹੈ, ਵੀ ਜਿਵੇਂ ਇਸ ਦੁਨੀਆਂ ਤੇ ਝਗੜੇ ਹੋ ਰਹੇ ਨੇ, ਉੱਥੇ ਵੀ ਤੇ ਝਗੜੇ ਹੋਣੇ ਨੇ, ਉੱਥੇ ਵੀ ਤੇ ਲੜਾਈ ਹੋਣੀ, ਉੱਥੇ ਵੀ ਤੇ ਸਿਆਸੀ ਪੋਲੀਟੀਕਲ ਲੋਕਾਂ ਨੇ ਵੰਡਾਂ ਪਾਣੀਆਂ ਨੇ, ਆਪਣੀ ਹੱਦਾਂ ਖੜੀਆਂ ਕਰਨੀਆਂ ਨੇ, ਆਪਣੀ ਚੌਧਰਤਾ ਦਾ ਪ੍ਰਗਟਾਓ ਕਰਨਾ। ਇਸ ਵਾਸਤੇ ਸਟਾਰ ਵਾਰ ਸ਼ੁਰੂ ਕਰ ਦਿੱਤੀ ਹੈ, ਸਟਾਰ ਵਾਰ ਕਾਇਮ ਕਰ ਦਿੱਤੀ ਹੈ, ਬੇਨਤੀ ਕੀਤੀ ਜਾ ਰਹੀ ਸੀ। ਹਾਂ, ਹਜ਼ੂਰ ਗੁਰੂ ਪਰਮੇਸ਼ਵਰ ਜੀ ਕਹਿੰਦੇ ਨੇ ਹਰ ਦਿਆਰ, ਉਹੀ ਪਰੰਪਰਾ ਹੈ ਜਿੱਥੇ ਕਿਹਾ ਗਿਆ ਸੀ ਸੱਤ ਨਹੀਂ ਚੌਦਾਂ ਨਹੀਂ। ਕੋਈ ਕੀ ਜਾਣ ਸਕਦਾ ਹੈ ਉਹਨੇ ਕਿੰਨੇ ਮੁਲਕ ਬਣਾਏ ਨੇ, ਕਿੱਡੀ ਵੱਡੀ ਧਰਤੀ ਹੈ, ਕਿਹੜੇ ਕਿਹੜੇ ਥਾਂ ਨੇ, ਇਹ ਨਹੀਂ ਜਾਣਿਆ ਜਾ ਸਕਦਾ, ਇਹ ਕੋਈ ਪਤਾ ਨਹੀਂ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਤੱਕੇ ਵੇਦ ਕਹਿਣ ਇੱਕ ਵਾਰ ਜਪ ਸਾਹਿਬ। ਇਸ ਲਈ ਕਹਿੰਦੇ ਨੇ ਹਰ ਦਿਆਰ, ਹਰ ਇੱਕ ਮੁਲਕ ਨੂੰ, ਹਰ ਇੱਕ ਦੇਸ਼ ਨੂੰ ਮੇਰਾ ਅਕਾਲ ਪੁਰਖ ਵਾਹਿਗੁਰੂ ਰੋਜ਼ੀ ਦੇ ਰਿਹਾ। ਕੀ ਹੋਇਆ, ਤੂੰ ਅਨੰਦਪੁਰ ਨੂੰ ਘੇਰਾ ਪਾ ਲਿਆ, ਕੀ ਹੋ ਗਿਆ? ਜੇ ਤੂੰ ਅਨੰਦਪੁਰ ਨੂੰ ਘੇਰਾ ਪਾ ਕੇ ਅੰਦਰ ਰਾਸ਼ਨ ਨਹੀਂ ਆਉਣ ਦਿੰਦਾ, ਉਹ ਉੱਪਰੋਂ ਵੀ ਤੇ ਸੁੱਟ ਸਕਦਾ ਹੈ, ਇਸ ਮਿੱਟੀ ਨੂੰ ਵੀ ਤੇ ਅਨਾਜ ਦੇ ਰੂਪ ਵੀ ਤਬਦੀਲ ਕਰ ਸਕਦਾ ਹੈ। ਆਖਿਰ ਹਰ ਪ੍ਰਕਾਰ ਦਾ ਅਨਾਜ ਮਿੱਟੀ ਵਿੱਚੋਂ ਹੀ ਤੇ ਪੈਦਾ ਹੁੰਦਾ ਹੈ, ਜਿਤਨੇ ਅਨਾਜ ਨੇ, ਅੰਗੂਰ ਮਿੱਟੀ ਵਿੱਚੋਂ ਪੈਦਾ ਹੁੰਦੇ ਨੇ, ਜੜ ਮਿੱਟੀ ਵਿੱਚ ਲੱਗੀ ਹੋਈ ਹੈ, ਸੇਬ ਮਿੱਟੀ ਵਿੱਚ ਜੜ ਹੈ, ਅਨੇਕਾਂ ਪ੍ਰਕਾਰ ਜਿਤਨੇ ਵੀ ਫਲ ਨੇ ਉਹ ਮਿੱਟੀ ਵਿੱਚੋਂ ਪੈਦਾ ਹੁੰਦੇ ਨੇ, ਜਿਤਨੇ ਅਨਾਜ ਨੇ ਮਿੱਟੀ ਵਿੱਚੋਂ ਪੈਦਾ ਹੁੰਦੇ ਨੇ। ਕੀ ਹੋਇਆ, ਜੇ ਤੂੰ ਕੇਰਾ ਪਾ ਲਿੱਤਾ ਹੈ, ਪਰ ਉਹ ਅਕਾਲ ਪੁਰਖ ਵਾਹਿਗੁਰੂ ਇਸ ਮਿੱਟੀ ਨੂੰ ਵੀ ਤੇ ਆਟਾ ਬਣਾ ਸਕਦਾ ਹੈ, ਮਿੱਟੀ ਨੂੰ ਵੀ ਅਨਾਜ ਬਣਾ ਸਕਦਾ ਹੈ? ਨਹੀਂ, ਉਹ ਕੋਈ ਵਿਤਕਰਾ ਨਹੀਂ ਰੱਖਦਾ, ਇਹ ਤੇ ਮਨੁੱਖ ਦੀ ਕਮਜ਼ੋਰੀ ਹੈ ਕਿ ਜੇ ਮਨੁੱਖ ਦਾ ਯਤਨ ਹੋਵੇ ਸਾਰੀ ਦੁਨੀਆਂ ਦੀ ਕਣਕ ਇਕੱਲਾ ਖਾ ਜਾਵੇ ਤੇ ਸਾਰੀ ਦੁਨੀਆਂ ਦੀ ਧਰਤੀ ਦੇ ਉੱਪਰ ਇਕੱਲਾ ਹੀ ਕ੍ਰਿਕਟ ਖੇਲੇ, ਪਰ ਬਾਲ ਸੁੱਟਣ ਵਾਲਾ ਕੌਣ ਹੋਵੇਗਾ? ਚੱਲ ਆਖੋ ਸ੍ਰੀ ਵਾ। ਇਸੇ ਲਈ ਤਾਂ ਦੁਨੀਆਂ ਦੇ ਅੰਦਰ ਝਗੜੇ ਹੁੰਦੇ ਨੇ, ਧਰਤੀ ਵਾਸਤੇ, ਦਰ ਵਾਸਤੇ, ਜ਼ੋਰੂ ਵਾਸਤੇ, ਜ਼ਮੀਨ ਵਾਸਤੇ। ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਨਾ ਜ਼ਰ ਦੀ ਜ਼ਰੂਰਤ ਹੈ, ਨਾ ਜ਼ਮੀਨ ਦੀ ਜ਼ਰੂਰਤ ਹੈ, ਨਾ ਜ਼ੋਰੂ ਵਾਸਤੇ ਦੀ ਜ਼ਰੂਰਤ ਹੈ। ਮੈਂ ਅਗਰ ਯੁੱਧ ਕਰ ਰਿਹਾ ਹਾਂ ਤੇ ਸਿਰਫ ਮਾਲਕ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ, ਕਿਉਂਕਿ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾ ਹਮ ਜਨਮੰਗ ਸਮਝ ਲੇ ਹੋ ਸਾਧੂ ਸਭ ਮਨਮੰਗ, ਬਚਿੱਤਰ ਨਾਟਕ ਦਸਮ ਗ੍ਰੰਥ। ਇਸ ਲਈ ਉਹ ਧਰਮ ਯੁੱਧ ਲਈ ਬੇਨਤੀ ਕਰਦੇ ਨੇ, ਧਰਮ ਯੁੱਧ ਦੀ ਯਾਚਨਾ ਕਰਦੇ ਨੇ। ਹਾਂ, ਮਨੁੱਖ ਦੀ ਇਹ ਕਮਜ਼ੋਰੀ ਹੈ, ਮੁਕਾਮੇ ਸ਼ੁਕਰ ਹੈ, ਰੋਜ਼ੀ ਖੁਦਾ ਕੇ ਹਾਥ ਹੈ, ਸੂਫੀ ਗਰਜ਼ ਹੱਕ ਇਨਸਾਨ ਕੇ ਹਾਥ ਮੇ ਹੋਤਾ ਤੋ ਕਿਆ ਹੋਤਾ। ਇਹ ਅਧਿਕਾਰ ਜੇ ਮਨੁੱਖ ਨੂੰ ਰੱਬ ਦੇ ਦਿੰਦਾ ਤੇ ਫਿਰ ਇਕੱਲਾ ਮਨੁੱਖ ਹੀ ਖਾਂਦਾ, ਵੰਡ ਕੇ ਛਕਣ ਦੀ ਉਹਨੂੰ ਵਿਚਾਰ ਗੁਰੂ ਪਾਸੋਂ ਪ੍ਰਾਪਤ ਹੋਈ ਏ, ਅੱਜ ਵੀ ਵੰਡ ਕੇ ਨਹੀਂ ਖਾਂਦਾ, ਫਿਰ ਵੀ ਵੰਡ ਕੇ ਨਹੀਂ ਖਾਂਦਾ। ਪਰ ਜੇ ਹਾਕੀ ਮਨੁੱਖ ਨੂੰ ਦੇ ਦਿੱਤਾ ਜਾਂਦਾ ਕਿ ਤੂੰ ਹੀ ਰੋਜ਼ੀ ਤੇ, ਤੂੰ ਹੀ ਰਿਜ਼ਕ ਦੇ, ਤੇ ਫਿਰ ਬਹੁਤੇ ਭੁੱਖੇ ਹੀ ਮਰ ਜਾਂਦੇ। ਕਈ ਵਾਰੀ ਆਦਮੀ ਗੁੱਸੇ ਵਿੱਚ ਆ ਕੇ ਕਹਿ ਦਿੰਦਾ, ਤੈਨੂੰ ਉੱਥੇ ਸੁੱਟਣਾ ਜਿੱਥੇ ਤੈਨੂੰ ਪਾਣੀ ਨਾ ਮਿਲੇ। ਮਨੁੱਖ ਦੀ ਜੇ ਕੋਸ਼ਿਸ਼ ਹੋਵੇ, ਪਰ ਧੰਨ ਵਾਹਿਗੁਰੂ ਹੈ, ਉਹਨੇ ਸਮੁੰਦਰ ਹੀ ਬਣਾ ਦਿੱਤਾ ਹੈ। ਜਿੰਨੀ ਧਰਤੀ ਏ, ਇਹਦੇ ਨਾਲੋਂ 10 ਗੁਣਾ ਜ਼ਿਆਦਾ ਪਾਣੀ ਸਮੁੰਦਰ ਹੈ। ਹਜ਼ੂਰ ਵਰਣਨ ਕਰ ਰਹੇ ਨੇ, ਰੋਜ਼ੀ ਦੇਹੋ ਹਰ ਦਿਆਰ, ਹਰ ਵਿਲਾਇਤ ਨੂੰ, ਹਰ ਮੁਲਕ ਨੂੰ, ਹਰ ਦੇਸ਼ ਨੂੰ ਉਹ ਰੋਜ਼ੀ ਦੇ ਰਿਹਾ, ਰਿਜ਼ਕ ਦੇ ਰਿਹਾ ਹੈ। ਜੀ
ਏ ਸਾਹਿਬ ਦਿਆਰ ਅਸ ਆਜ਼ਮ ਅਜ਼ੀਮ,
ਕੇ ਸਾਹਿਬ ਦਿਆਰ ਅਸ, ਉਹ ਜੋ ਅਕਾ ਕੇ ਜੋ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਤਮਾਮ ਦਿਆਰਾਂ ਮੁਲਕਾਂ ਦਾ ਸਾਹਿਬ ਹੈ, ਮਾਲਕ ਹੈ। ਗੁਰਦੀ ਮਹਾਰਾਜ ਵਿੱਚ ਸਭ ਤੋਂ ਪਹਿਲਾਂ ਸਾਹਿਬ ਸ਼ਬਦ ਕਿੱਥੇ ਆਉਂਦਾ? ਕਿਉਂ ਜੀ? ਜਾਣ ਲਾਖੋ ਸ੍ਰੀ ਵਾਹ, ਆਪ ਜੀ ਤੇ ਇਹੋ ਹੀ ਕਹੋਗੇ ਨਾ, ਇਹ ਤੇ ਭਾਈਆਂ ਦਾ ਕੰਮ ਹੈ। ਜਾਣ ਲਾਖੋ ਸ੍ਰੀ ਵਾਹ, ਉਹ ਜੋ ਰੱਖੇ ਹੋਏ ਨੇ ਕਾਫੀ ਨੇ। ਜਾਣ ਲਾਖੋ ਸ੍ਰੀ ਵਾਹ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਭ ਤੋਂ ਪਹਿਲਾਂ ਸਾਹਿਬ ਸ਼ਬਦ ਆਇਆ। ਇੱਥੇ ਵੀ ਤੇ ਕਹਿ ਰਹੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਕਿ ਸਾਹਿਬ ਦਿਆਰਸ, ਸਾਹਿਬ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ। ਜਪ ਸਾਹਿਬ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਾਹਿਗੁਰੂ ਦਾ ਨਾਮ ਸਾਹਿਬ ਆਇਆ ਹੈ। ਉਹੀ ਸਾਹਿਬ ਦਾ ਭਾਵ ਇੱਥੇ ਉਸੇ ਸ਼ਬਦ ਨੂੰ ਵਰਣਨ ਕਰ ਰਹੇ ਨੇ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਹਰ ਦੇਸ਼ ਹਰ ਮੁਲਕ ਦਾ ਮਾਲਕ ਹੈ, ਤੇ ਆਸਮ ਅਸੀਮ, ਆਸਮ ਵਜ਼ੀਰੇ ਆਸਮ।